σημεριά. अज दे इस पावन पवित्र शलोक दे अंदर डको डेले खांदे डिगदे ढेंदे हुए मन नू एक बड़ा वड्डा सहारा पै देंदे ने। सहब संबोधन प्रभु नू करदे ने, ऐ मेरे मालक, इस संसार अंदर जिस बंदे दा कोई भी आसरा नहीं, उन्हां बे आसरिया लई तू आसरा बन जाना। हे प्रभु, जिस निर्धन मनुख कोल एक कौड़ी भी नहीं, तू अपने नाम की दात ओदे लई एक एहो जा अखुट खजाना बख्श देना जेड़ा ओदे घर अंदर कदी टोटा नहीं। हे प्रभु, जेड़े मनुख बलहीन ने, जिन्हां दे अंदर ताकत नहीं, जोर नहीं, तू बलहीना नू बल बख्श देना। ते मेरे प्रभु, जिन्ना अनाथ लोकां दा कोई भी मालक बल्ली प्यार नहीं, तू अनाथां दा नाथ बन जाना। ते गुरु पंचम पिता कहिंदे ने, मेरे मालक, मैं केवल तेरे चरणा विच ए मंगण आया, हे ने आसरियां दे आसरे, बलहीणियां नू बल देण वाले, गरीबां नू तू खजाने बख्शन वाले, हे मेरे अनाथां दे नाथ, केवल एक बख्शिश मेरे ते कर दे, मेरी झोली विच अपनी नाम दी दात पा के मेनू अपने जीवन विच जिन्ने कु सवास बख्शे नी, एक भी सवास कदी तेरे नाम तो बिहू ना जा। नाम दी दात बख्श। धन गुरु ग्रंथ साहिब महाराज जी ने इस मन नू बड़ा टिकाऊ ते सहारा बख्शे। जदों किते मन डोलदा ते धन गुरु ग्रंथ साहिब जी दी बाणी दे शब्द दा आसरा लईए, गुरु की बाणी दी ओट लईए, ते मेरा दाता इस डोलदे हुए मन नू स्थिर कर देंदा। सतगुरु गुरु ग्रंथ साहिब बचन करदे ने, कहिंदे ने, जे प्रभु वल हो जाए, जिस वाहिगुरु जिस मनुख उत्ते किरपा करदा, फिर ओनू किसे दा भय नहीं, कोई डर नहीं। मेरे वाहिगुरु दी किरपा नाल फिर ओ मनुख प्रभु तो बिना किसे दा खौफ खांदा भी नहीं। हजूर दी बाणी विच पावन पवित्र बचन आए ने, ते धन गुरु ग्रंथ साहिब विच अंकत ने साहिब कहिंदे ने, आखदे ने, ऐ मेरे मना, उस प्रभु दा सिमरन करिया कर जेड़ा वाहिगुरु निमाणिया नू माण बख्शदा। उस प्यारे प्रीतम दा शुकर करिया कर, ओदी याद भी जुड़ जाया कर जेड़ा सारी दुनिया दे भुखिया नू रिजक बख्शदा, ते उस निरंकार दे चरण परसिया कर जेड़ा गर्भ अग्न विच भी बचा दिंदा, ते भलिया केवल इत्थे बच नहीं, जेड़ा वाहिगुरु दुख विच सुख विच औख विच आप खुद हाजिर हो के सेवक दी रख लैंदा, उस प्रभु नू कदी अपने हिरदे विचों भुलाई। सतगुरु ने बचन कीता, कह लगे, निमाने को जो दे तो मान, जेड़ा वाहिगुरु निमाने नू मान दिंदा। साहब अगे किन्ने, सगल भूखे को करता दान, जितने भी दुनिया विच भूखे मनुख ने, ते चेते रखना भुख किसे भी तरह दी, आत्मा दी भुख, मन दी भुख, शरीर दी भुख, सतगुरु कहिंदे हर तरह दे भुखे मनुख दी तृप्ति मेरे वाहिगुरु जी कृपा करके आप कर देंदे। निमाने को जो दे तो मान, सगल भूखे को कर तो दान, गर्भ घोर मैं राखण हार। ते फिर कहिंदे जिहड़ा इन्ना वड्डा वाहिगुरु कृपा करदा, ते साडा फर्ज बनदा आपां की करिए, इस ठाकुर को सदा नमस्कार, उस वाहिगुरु जी दे चरणा विच तो हमेशा झुकिया रहा कर। साहब अगे रहाओ दी तुक विच बचन करदे ने, मैं इस अज बेनती कर रहा वा कि उस प्रभु दा शुकर कर, नाम दी जाचना कर ओदे तो, जेड़ा भलिया अनाथां दा नाथ, जेड़ा बलहीणां लई बल, जेड़ा गरीबां दे लई दौलत, ते ध्यान रख जेड़ा निधरियां दी तिर बन जांदा। सतगुरु बचन करदे ने, कह लगे, ऐसा प्रभ मन माहे सदा त्याए, एहो जे वाहिगुरु नू सदा मन विच ध्या कर, की हो जाए नू घट अब घट। अब घट दा अर्थ दा दिखम के जेड़ा मेरा प्रभु मुसीबत विच आके भी आप हाथ दे के रख लैंदा, साहब कह लगे कट अब कट जत कत सहाय जिथे किथे भी तू जाएगा मेरा प्रभु तेरे नाल मदद कर दे। इस करके ऐसा प्रभ मन माए सदा त्याए उस वाहगुरु नु तू सदा मन विच त्याया कर। सतगुरु कहिंदे ने फिर ओदा एक बिरद ओ जे निमाणे नु मार दिंदा है ना जे ओदे सामने कोई अमीर आ जांदा है प्रभु तां भी उसे नजर नाल देखदे ने ते जे कोई अत दा कंगाल भी आ जांदा है तां भी मेरा वाहगुरु उसे नजर नाल देखदा है। ध्यान रखी केड़ी थाए जिथे मेरे वाहगुरु जी दी कृपा नहीं एक जमीन ते तुरन वाली छोटी जी कीड़ी तो लैके वड्डे आकार वाले हाथी तक हर एक दे अंदर मेरा वाहगुरु एक बराबर समाया होए। सतगुरु ने वचन कीता कह लगे रंक राओ जाके एक समान। रंक दा अर्थ है गरीब राओ दा अर्थ है अमीर। उस वाहगुरु जी दियां नजरां विच ध्यान रखना माया दी तुलना करके कोई वड्डा छोटा नहीं। सतगुरु ने ते बाणी विच बड़े प्यारे वचन कहे किन्ने इत्थे बंदा जात करके किसे नू उच्चा कह देने जात करके लोग किसे नू नीवा बना देंदे ने। सतगुरु कहिंदे किसे नू दौलत करके तनाड़ उच्चा खानदान लोग कहिंदे ने जिदे कोल दौलत ने ओनू लोग गरीब कहिंदे ने। ते जदों मेरे वाहगुरु जी दियां नजरां विच ए गल होवे कि दातिया तेरे दर ते जात करके कोई उच्चा है तेरे दर ते कोई दौलत करके वड्डा छोटा बन सकदा है ते गुरु नानक साहब कह लगे जात दियां गल्लां ते इस चार टकियां दियां बातां केवल इस लोक विच नहीं जिथे तेरा टिकाणा जाके बनना उथे जात ते रुपये दी गल पुछ नहीं कोई। असी बचन पढ़ने हजूर दे आसा दीवार विच अगे जात ना जोर है अगे जात नहीं अगे जोरदार ते ताकत नहीं बल नहीं किसे ने काम नहीं करना अगे जात ना जोर है क्योंकि अगे जियो नवे नवे दर ते जिन्ना नल तेरी जान पहचान नहीं उन्ना नल ता गल ही केवल ओ कर सकदा है जिदे पले नाम दी दौलत है जिदे कोल नाम नहीं ओदे नाल गल ही कोई नहीं करदा। सतगुरु ने ता ही बाणी विच कहा कहन लगे अवर करतूत सगली जम डाने अगे जियो नवे अवर करतूत सगली जम डाने गोबिंद भजन बिन तिल नहीं माने। मैं अर्ज कर रहा ओदियां नजरां विच मेरे गुरु अर्जन साहब कहिंदे रंक राओ जाके एक समान। कीट हस्त कीट दर ते कीड़ी हस्त दा अर्थ हाथी कीट हस्त सगल पूरान। ध्यान रखना इथे पप्पे नू दुलंकड़े पूरान पूरान दा अर्थ हुंदा है कि एक बराबर पूरिया होया समाया होया। भावे बाणी विच शब्द प्राण भी आया ते बाणी विच शब्द पुराण भी आया। साहब ने बचन कीता लख सुरती लख ज्ञान ध्यान पढ़िया पाठ पुराण। इथे पप्पे नू औंकड़े इथे पुराण दा अर्थ 18 प्राणा दा जिक्र साहब करदे ने। जदों असीं पढ़ने आ रण में छुटे प्राण उथे पप्पे नू औंकड़ नहीं कई बारी पढ़दे आ थोड़ा जे एक जे किते औंकड़ ना लावांगे ते देखना अर्थां दे अनर्थ हो सकदे ने। जदों असीं पढ़ने आ लख सुरती लख ज्ञान ध्यान पढ़िया पाठ पुराण ते जे इथे पाठ कर दिए प्राण ते प्राण दा अर्थ हुंदा श्वास ते जे औंकड़ ला के पाठ करांगे पुराण पुराण दा अर्थ जेड़े गिनती दे 18 पुराण ने। जदों असीं पाठ करने आ रण में छुटे प्राण हुण इथे जे औंकड़ ला के पाठ कर देंगे पुराण ते प्यारे ग्रंथ कोई नहीं बनने इथे पाठ औंकड़ तो रह ते प्राण मैदाने जंग विच सूरमे अपने प्राण त्याग देंदे। ध्यान रखना इथे शब्द आया साहब किन्ने रंक राओ जाके एक समान कीत हस्त सगल पूरान। हुण इथे ना ता अर्थ जे 18 पुराण ते ना अर्थ ने आ प्राण जेड़े साडे चलदे ने इथे पूरान दा अर्थ हुंदा पूरिया होया समाया होया। ओ मेरा प्रभु ओदे सामने गरीब अमीर एक है। ध्यान रखना ओदे सामने साहब कहिंदे कीड़ी ते हाथी एक ने ओ कीड़ी विच भी बैठा है हाथी विच भी बैठा है। उस वाहगुरु दी कोई थां ऐसी नहीं जिथे ओदा निवास नहीं। रंक राओ जाके एक समान कीत हस्त सगल पुराण। ताई हजूर बाणी विच कहिंदे चिंटी ते कुंचर अस्थूला सब पर कृपा दृष्ट कर फूला कीत हस्त सगल पूरान। ते ओ मेरा वाहगुरु किन्ना कु कृपा करदा ਹੁਣ ਇੱਥੇ ਤਾਂ ਅਸਾਂ ਕਿਸੇ ਦੀ ਮਦਦ ਕਰਨੀ ਹੋਵੇ ਨਾ ਸੱਚੇ ਬੰਦੇ ਦੀ, ਤੇ ਤਾਂ ਵੀ ਚਾਰ ਬੰਦਿਆਂ ਨੂੰ ਪੁੱਛਾਂਗੇ ਵੀ ਇਸ ਬੰਦੇ ਦੀ ਮਦਦ ਕਰੀਏ ਕਿ ਨਾ, ਤੇ ਕਹਿੰਦੇ ਨੇ ਵਾਹਿਗੁਰੂ ਮਦਦ ਕਰਨ ਲੱਗਿਆ ਕਦੀ ਪੁੱਛਦਾ ਨਹੀਂ, ਉਹ ਨਹੀਂ ਦੇਖਦਾ ਇਸ ਬੰਦੇ ਦੇ ਸਾਰੀ ਦੁਨੀਆਂ ਵਿਰੁੱਧ ਮੈਂ ਇਹਦਾ ਮਦਦ ਕਰਾਂ ਕਿ ਨਾ। ਮੇਰਾ ਗੁਰੂ ਅਰਜਨ ਸਾਹਿਬ ਕਹਿੰਦਾ ਉਹ ਨਿਆਸਰਿਆਂ ਦਾ ਆਸਰਾ ਦੀਓ ਪੂਛ ਨਾ ਮਸਲਕ ਧਰੈ, ਦੀਓ ਪੂਛ ਦਰ ਤੇ ਕਿਸੇ ਦੂਜੇ ਨੂੰ ਪੁੱਛਦੀ ਨੀ ਮੈਂ ਵੀ ਮਦਦ ਕਰਾਂ ਕਿ ਨਾ, ਲੋਕਾਂ ਵਿੱਚ ਵੀ ਕੀ ਪੁਜੀਸ਼ਨ ਹੈ। ਦੀਓ ਪੂਛ ਨਾ ਮਸਲਕ ਧਰੈ, ਜੋ ਕੁਛ ਕਰੈ ਸੋ ਆਪੇ ਕਰੈ, ਜੋ ਕੁਝ ਉਹਦੀ ਮਰਜ਼ੀ ਵਿੱਚ ਆਉਂਦਾ ਉਹ ਕਰਦਾ। ਮੇਰੇ ਕਹਿਣ ਤੋਂ ਮੁਰਾਦ ਇਹ ਵੇ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਨੇ ਆਸਰਿਆਂ ਦਾ ਆਸਰਾ, ਉਹ ਧਨ ਹੀਨਿਆਂ ਲਈ ਨਾਮ ਦੀ ਦੌਲਤ ਬਣ ਜਾਂਦਾ। ਸਤਿਗੁਰੂ ਕੀ ਬਾਣੀ ਪੜ੍ਹਦਿਆਂ ਹਜ਼ੂਰ ਦੇ ਮਾਰੂ ਡੱਖਣੇ ਜਦੋਂ ਅਸੀਂ ਪੜ੍ਹਨੇ, ਲੈਂਦੀ ਬੋਲੀ ਤੇ ਵੈਸੇ ਨੇ ਜਿਹੜੇ ਮਾਰੂ ਡੱਖਣੇ ਨੇ, ਇਸ ਬਾਣੀ ਦੇ ਕਦੀ ਅਰਥ ਕਰਕੇ ਦੇਖੋ। ਮੇਰੇ ਸਤਿਗੁਰੂ ਨੇ ਪਿਆਰੇ ਪਰਮੇਸ਼ਵਰ ਦੇ ਪ੍ਰੇਮ ਵਿੱਚ ਭਿੱਜ ਕੇ ਇੰਨੇ ਕੁ ਪਿਆਰੇ ਬਚਨ ਕੀਤੇ। ਪਹਿਲਾ ਸ਼ਬਦ ਹੀ ਆਉਂਦਾ ਤੂੰ ਚਾਹੋ ਸੱਜਣ ਮਹਿੰਡਿਆ, ਤੂੰ ਚਾਹੋ ਚਾਹੋ ਦਰ ਤੇ ਬੋਲ, ਤੂੰ ਚਾਹੋ ਸੱਜਣ ਮਹਿੰਡਿਆ। ਹੇ ਮੇਰੇ ਸੱਜਣ ਵਾਹਿਗੁਰੂ ਤੂੰ ਬੋਲ ਤਾਂ ਸਹੀ, ਤੇ ਜੇ ਇੱਕ ਵਾਰੀ ਤੂੰ ਮੇਰੇ ਨਾਲ ਪ੍ਰੇਮ ਨਾਲ ਬੋਲ ਪੈਣ, ਮੈਂ ਪਤਾ ਤੇਰੀ ਸੇਵਾ ਕੀ ਕਰਾਂ, ਦੇਈ ਸਿਸ ਉਤਾਰ, ਮੈਂ ਆਪਣਾ ਸਿਰ ਉਤਾਰ ਕੇ ਤੇਰੇ ਚਰਨਾਂ ਵਿੱਚ ਪੇਟ ਕਰ ਜਾਵਾਂ। ਤੂੰ ਚਾਹੋ ਸੱਜਣ ਮਹਿੰਡਿਆ, ਦੇਈ ਸਿਸ ਉਤਾਰ, ਨੈਣ ਮਹਿੰਗੇ ਤਰਸ ਦੇ, ਮੇਰੇ ਮਹਿੰਗੇ ਨੈਣ ਮੇਰੇ ਨੇਤਰ ਤਰਸਦੇ ਪਏ ਨੇ, ਵਿਲਕਦੇ ਪਏ ਨੇ, ਨੈਣ ਮਹਿੰਗੇ ਤਰਸਦੇ, ਕਦ ਪਸੀ ਦੀਦਾਰ ਪਸੀ ਦਰ ਤੇ ਦੇਖ। ਉਹ ਕਦੋਂ ਸਮਾਂ ਆਵੇਗਾ ਮੇਰੇ ਸੱਜਣਾ, ਜਦੋਂ ਇਹਨਾਂ ਦੀਦਿਆਂ ਨਾਲ ਤੇਰੇ ਦੀਦਾਰ ਕਰਾਂਗਾ ਤੇ ਕੰਨਾਂ ਨਾਲ ਮੇਰੇ ਵਾਹਿਗੁਰੂ ਤੇਰੇ ਬਚਨ ਸੁਣਾ। ਖੈਰ ਮੈਂ ਜਿਹੜੀ ਅਰਜ਼ ਕਰ ਰਿਹਾ, ਇਸ ਮਾਰੂ ਡੱਖਣੇ ਕੀ ਵਾਰ ਅੰਦਰ ਸੱਤਵੀਂ ਪੌੜੀ ਦਾ ਪਾਠ ਹਰ ਗੁਰਸਿੱਖ ਨੂੰ ਚੇਤੇ ਦੇ, ਜਿਹਦੇ ਵੱਲ ਵਾਹਿਗੁਰੂ ਕਿਰਪਾ ਕਰੇ ਉਹਨੂੰ ਫਿਰ ਕਿਸੇ ਦਾ ਭੈ ਨਹੀਂ। ਆ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਸੱਤਵੀਂ ਪੌੜੀ ਏ, ਜਾਂ ਤੂੰ ਮੇਰਾ ਬਲ ਹੈ, ਜੇ ਮੇਰੇ ਪ੍ਰਭੂ ਤੂੰ ਮੇਰੇ ਵੱਲ ਏ ਮੇਰੇ ਨਾਲ ਏ, ਤਾਂ ਕਿਆ ਮੋਹ ਛੰਦਾ, ਮੋਹ ਛੰਦਾ ਦਰ ਤੇ ਮੁਥਾਜਗੀ, ਮੈਨੂੰ ਕਿਸੇ ਦੇ ਅੱਗੇ ਝੋਲੀ ਅੱਡਣ ਦੀ ਕੋਈ ਲੋੜ ਨਹੀਂ, ਜੇ ਤੂੰ ਮੇਰੇ ਵੱਲ ਹੋਏ ਮੈਨੂੰ ਫਿਰ ਕਿਸੇ ਦਾ ਭੈ ਨਹੀਂ। ਪਰ ਅਗਲੇ ਜਿਹੜੇ ਬਚਨ ਕਹੇ ਨਾ, ਜੇ ਵੱਲ ਰੱਬ ਜਿਹਦੇ ਹੁੰਦਾ ਤੇ ਉਹਦਾ ਜੀਵਨ ਵੀ ਕੁਝ ਹੋਰ ਹੋ ਜਾਂਦਾ। ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕਿਛ ਮੈਨੂੰ ਸੌਂਪਿਆ, ਜਦੋਂ ਤੂੰ ਮੇਰੇ ਵੱਲ ਹੋ ਗਿਆ, ਪਰਦੇ ਪਾ ਕੇ ਕੁਝ ਲੁਕਾ ਕੇ ਨਹੀਂ ਰੱਖਿਆ, ਤੂੰ ਸਭ ਕੁਝ ਆਪਣਾ ਜੋ ਕੁਛ ਮੈਨੂੰ ਸੌਂਪ ਦਿੱਤਾ, ਜਾ ਤੇਰਾ ਬੰਦਾ। ਇੱਥੇ ਜਾ ਦਰ ਤੇ ਜਦੋਂ, ਹੇ ਮੇਰੇ ਵਾਹਿਗੁਰੂ ਜਦੋਂ ਮੈਂ ਤੇਰਾ ਬੰਦਾ, ਬੰਦਾ ਦਾ ਅਰਥ ਵਿਦਵਾਨ ਸੱਜਣ ਗੁਲਾਮ ਵੀ ਕਰਦੇ ਨੇ, ਬੰਦਾ ਦਾ ਅਰਥ ਸੇਵਕ ਵੀ ਕਰਦੇ ਨੇ। ਸਾਹਿਬ ਕਹਿੰਦੇ ਨੇ ਹੇ ਮੇਰੇ ਪ੍ਰਭੂ, ਜਦੋਂ ਮੈਂ ਤੇਰਾ ਸੇਵਕ ਬਣਿਆ, ਤੂੰ ਮੇਰੇ ਵੱਲ ਹੋ ਗਿਓ, ਮੈਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ, ਕਿਉਂਕਿ ਸਭ ਕੁਝ ਤੂੰ ਮੈਨੂੰ ਸੌਂਪ ਦਿੱਤਾ। ਪੁੱਛਿਆ ਸਤਿਗੁਰੂ ਕੀ ਕੁਝ ਸੌਂਪਿਆ, ਕਿਉਂਕਿ ਬਾਣੀ ਦੀ ਇੱਕ ਇੱਕ ਤੁਕ ਨਾਲ ਅੱਗੇ ਤੁਰੀਏ ਤੇ ਰਾਸ ਹੀ ਬੜਾ। ਕਹਿਣ ਲੱਗੇ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ ਕੀ ਕੁਝ ਸੌਂਪਿਆ ਜੀ। ਕਹਿਣ ਲੱਗੇ ਲਖਮੀ ਤੋਟ ਨਾ ਆਵਈ, ਆ ਜਿਹੜੀ ਦੁਨੀਆਂ ਦੀ ਦੌਲਤ ਇਹਦਾ ਕੋਈ ਤੋਟਾ ਨਹੀਂ ਆਉਂਦਾ। ਜਿੱਦਣ ਮੇਰੇ ਵੱਲ ਵਾਹਿਗੁਰੂ ਹੋ ਗਏ, ਲਖਮੀ ਤੋਟ ਨਾ ਆਵਈ, ਖਾਏ ਖਰਚ ਰਹਿੰਦਾ, ਮੈਂ ਆਪ ਭੋਗਣਾ ਖਾਂਦਾ, ਮੈਂ ਸੇਵਾ ਲਈ ਖਰਚ ਲਵਾਂ। ਤੇ ਕਹਿੰਦੇ ਨੇ ਇਸੀ ਬਸ ਵੀ ਇਕੱਲੇ ਰੁਪਈਏ ਨਹੀਂ, ਬੰਦਗੀ ਕਰਨ ਵਾਲੇ ਵਾਸਤੇ 84 ਲੱਖ ਜੂਨ ਜਿਹੜੀ ਏ ਮੇਰਾ ਰੱਬ ਉਹਦੀ ਸੇਵਾ ਵਿੱਚ ਖੜੀ ਕਰ ਦਿੰਦਾ, ਜਿਹੜਾ ਰੱਬ ਜਿਹਦੇ ਉੱਤੇ ਕਿਰਪਾ ਕਰਕੇ ਉਹਦੇ ਵੱਲ ਹੋ ਜਾਵੇ। ਲਖਮੀ ਤੋਟ ਨਾ ਆਵਈ, ਖਾਏ ਖਰਚ ਰਹਿੰਦਾ, ਲੱਖ 84 ਮੇਦਨੀ ਸਭ ਸੇਵ ਕਰਨ ਦਾ, 84 ਲੱਖ ਜਿਹੜੀ ਜੂਨ ਮਾਨੋ ਉਹਦੀ ਸੇਵਾ ਵਿੱਚ ਖਲੋਤੀ ਏ। ਤੇ ਅਗਲਾ ਬਚਨ ਸਾਹਿਬ ਕਹਿੰਦੇ ਨੇ ਇਹ ਵੈਰੀ ਮਿੱਤਰ ਸਭ ਕੀਤੇ ਜਿਹੜੇ ਮੇਰੇ ਅੱਗੇ ਦੁਸ਼ਮਣ ਸਨ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਈਰਖਾ ਨਿੰਦਿਆ ਚੁਗਲੀ ਦਵੈਸ ਬਖੀਲੀ ਖਿੰਜੋ ਤਾਣ ਸਾੜਾ, ਇਹ ਜਿੰਨੇ ਵੀ ਦੁਸ਼ਮਣ ਸਨ ਮੇਰੇ ਵਾਹਿਗੁਰੂ ਤੂੰ ਕਿਰਪਾ ਕਰਕੇ ਮੇਰੇ ਮਿੱਤਰ ਬਣਾ ਦਿੱਤੇ। ਕਿਹੋ ਜਿਹਾ ਮਿੱਤਰ ਬਣ ਗਏ, ਹੁਣ ਲਾਲਚ ਦੀ ਥਾਂ ਸੰਤੋਖ ਆ ਗਿਆ, ਮੋਹ ਦੀ ਥਾਂ ਪ੍ਰੇਮ ਨੇ ਲੈ ਲਈ, ਹੰਕਾਰ ਦੀ ਥਾਂ ਤੇ ਮੇਰੇ ਵਾਹਿਗੁਰੂ ਅਣਖ ਆ ਗਈ, ਕ੍ਰੋਧ ਦੀ ਥਾਂ ਤੇ ਵੀ ਰਸ ਆ ਗਿਆ, ਕਾਮ ਦੀ ਥਾਂ ਤੇ ਮੇਰੇ ਦਾਤਿਆ ਤੂੰ ਸੰਜਮ ਬਖਸ਼ ਦਿੱਤਾ, ਇਹ ਸਾਰੇ ਮੇਰੇ ਮਿੱਤਰ ਬਣਾ ਦਿੱਤੇ। ਇਹ ਵੈਰੀ ਮਿੱਤਰ ਸਭ ਕੀਤਿਆ, ਮੈਂ ਮੰਗੇ ਮੰਦਾ, ਹੁਣ ਮੇਰਾ ਇਹ ਕੁਝ ਮਾੜਾ ਕਰ ਹੀ ਨਹੀਂ ਸਕਦੇ, ਤੇ ਜਿਹਦੇ ਵੱਲ ਰੱਬ ਹੋ ਜਾਏ ਹੋਰ ਕਿੰਨੀ ਕੁ ਕਿਰਪਾ। सतगुरु ने फिर पते की गल कह दी, कह लगे सुन सजना, एक तो दौलत की कमी नहीं, वाहगुरु सब कुछ सौंप देंदा है। दूसरा याद रखी सजना कि मेरा वाहगुरु सारिया जूना तेरे अधीन कर देगा, तेरी हर थां ते चलेगी। तीसरा बचन क्या साहब कहिंदे ने कि याद रख जेड़े वैरी ने ए भी मित्र बन जांदे ने, ते होर किन्नी कु कृपा कह लगे जिदे वल वाहगुरु होवे ओदा दरगाह विच लेखा ही कोई नहीं पुछदा, लेखा कोई ना पुछे ही, जा हर बख्शंदा जे वाहगुरु वाले ते किसे ने लेखा पुछना नहीं। पर हां जेड़ा ओदे चरणा नाल जुड़ जाए, भाई गुरदास होरां दा इक कबेते, उन्हां ने बड़िया पुराणिक घटनावां लईआं ने, पर उन्हें तीन उदाहरण देख के गल फिर वह प्रभु जिदे वल होवे ओ नहीं करदे। ध्यान देना पहली उदाहरण उन्होंने लई है द्रौपदी की, गुरु ग्रंथ साहिब विच ए बहुत वारी उदाहरण आई है। दूसरी उदाहरण भाई गुरदास होरां ने लई है सुदामे की, तीसरी उदाहरण भाई गुरदास उन्होंने लई है हाथी की। गल ए सिद्ध की है भी सजना जिदे वल वाहगुरु होवे फिर उन्हें किसी चीज का तोटा नहीं। द्रोपता नदी ते इशनान करदे ऋषि नूं तके है, उस कबित मुताबक ऋषि दुर्भाषा है, इशनान करदे ओदी लंगोटी पानी विच बह गई है, रुड़ गई, ते देखे पानी विच खलोता होया ए महात्मा अपने नगेज नूं ढाके पानी विच खलोता है, एदे कोल बस्तर नहीं। ते द्रोपता ने अपने तन का बस्तर पाड़ के महात्मा वल सद दिता है, ते उन्हें इको गल कहा सी बचिए किसे दे तानू ढके ही, मेरा प्रभु कदी तेरी पत नू ढकेगा। कल प्रभु दी कीती ध्यान देना उदाहरण वाल, कह लगे सुदामा आया ओदे कोल केवल चौल ने, अत दी गरीबी है, एक मुठ चौल दे के अपने मित्र कृष्ण नू रिझा लिया। हाथी नू देवल ऋषि एक गंधर्व सी, जो मिथ दे मुताबिक इनू देवल ऋषि ने श्राप दे दिता, ए हाथी बनिया, वरण दे तलाब विच गया, इनू तंदवे ने पकड़ लिया, ते जदों ए पानी विच डुबन लगा ते इन्हे प्रभु दे चरणा विच कमल दा फुल तोड़ के भेटा कीता, दातिया तेरे तो बिना मेरा कोई नहीं। उस वक्त प्यारियो भाई गुरदास कहिंदे देखो मेरे रब दी कृपा, जिदे वल मेरा प्रभु होवे फिर उन्हू भय नहीं। द्रोपता दी पत नू नगन करन लई पूरा तान ला दिता सूरमिया ने, पर जे मेरा वाहगुरु कृपा करन ते आवे, चेते रखना ओ पत ढकण वाला कदी किसे दा नगेज प्रगट नहीं होण देंदा। द्रोपता दे तन दे चीर उतारी गए, पर हैरानगी दी बात प्रभु ने मानो के कपड़े दा एक नदी एक दरिया बहा दिता, एक मुठी चौल दिते सुदामे ने चार पदार्थ पा लै, ध्यान रखना एक फुल भेटा करके हाथी तंदवे तो बच गया। ते भाई गुरदास कह लगे असलियत गल ए ही, भावे हुण जिवे मन्नी जा जिदे वल रब हो जाए ओदा कोई कुछ वगाड़ सकदा ही नहीं। भाई साहब दे बचन ने कह लगे द्रौपदी कुपीन मात्र दई जो मुनीस रहे, द्रौपदी कुपीन मात्र कुपीन दर ते लंगोटी जिना कपड़ा दिता, द्रौपदी कुपीन मात्र दई जो मुनीस रहे, ताते सभा मत बयो बसन परवाह जी, बसन दर ते कपड़ा। फिर वाहगुरु ने इनी कु बरकत पैदा कीती, भरे दरबार विच कपड़े दा मानो दरिया वह तुरिया, ताते सभा मत बयो बसन परवाह जी, कह लगे तनक तांदुल जगदीशाय दय सुदामे, थोड़े जे चौल सुदामे ने कृष्ण नु दिते, ताते पाए चतर पदार्थ अथा जी, कह लगे दुख दुख जिंद अर बिंद गए, ढेट लाके ताका काजे चक्कर पाण आन ग्रसे ग्राज। अखीर दी इन्हां दी पंक्ति तो पहली पंक्ति है दुख दुख जिंद गजिंददार से हाथी। साध संगत मैं एक खिन बेनती करनी चाहना वा, यह उदाहरण बाणी विच भी बड़ी बड़ी आई, गुरु तेग बहादुर जी दे शलोकां विच ए दोहरा है। हुण कई सज्जन ना कहिंदे ने भी गुरु तेग बहादुर जी, जिवें भाई संतोख सिंह ने भी शायद जिक्र किया, गुरु तेग बहादुर जी जदों दिल्ली सन ते उन्होंने एक पत्रिका लिख के भेजी आनंदपुर के, बल छुटक्यो बंधन परे कछु ना होत उपाए, कौ नानक अब ओट हार गाजू हो सहाए। कहिंदे ने फिर गुरु गोबिंद सिंह नूं उन्हां मुताबक कुछ विद्वाना दी राय मुताबक के उन्होंने देखने वास्ते भी इहदा उत्तर की देणगे। पर प्यारियों मैं अर्ज करां धन गुरु ग्रंथ साहिब दी बाणी ना ਕਈ ਤਰੀਕਿਆਂ ਤੋਂ ਸਾਡੇ ਤੇ ਕਿਰਪਾ ਕਰਦੀ ਹੈ। ਕਿਤੇ ਉਪਦੇਸ਼ ਦੇ ਰੂਪ ਵਿੱਚ, ਕਿਤੇ ਗੁਰੂ ਦੇ ਰੂਪ ਵਿੱਚ, ਕਦੀ ਪ੍ਰਭੂ ਦੇ ਰੂਪ ਵਿੱਚ, ਕਦੀ ਮੰਨਣ ਦੀ ਗੱਲ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਤਰੀਕਾ ਪ੍ਰਸ਼ਨੋਤਰੀ, ਪ੍ਰਸ਼ਨ ਵੀ ਆਪ ਕਰਨਾ ਤੇ ਉੱਤਰ ਵੀ ਆਪ ਦੇਣਾ। ਆ ਜਪਜੀ ਸਾਹਿਬ ਅਸੀਂ ਪੜ੍ਹਨੇ ਆ ਤੇ ਸਤਿਗੁਰੂ ਦੀ ਪਹਿਲੀ ਪੌੜੀ ਪੜ੍ਹ ਲਓ। ਪਹਿਲਾਂ ਇਕੱਲੇ ਸਵਾਲ ਨੇ, ਸੋਚਿਆ ਸੋਚ ਨਾ ਹੋ ਗਈ, ਜੇ ਸੋਚੀ ਲੱਖ ਵਾਰ। ਇੱਥੇ ਸੋਚ ਦਾ ਅਰਥ ਸੋਚਣਾ ਨਹੀਂ, ਇੱਥੇ ਸੋਚ ਦਾ ਅਰਥ ਇਸ਼ਨਾਨ ਕਰਨਾ। ਸੁਖਮਣੀ ਵਿੱਚ ਆਉਂਦਾ ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਪ੍ਰਸ਼ਨੋਤਰੀ ਕਿਵੇਂ ਨੇ? ਸਾਹਿਬ ਕਹਿਣ ਲੱਗੇ, ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵਤਾਰ, ਜ਼ਬਾਨ ਦੇ ਚੁੱਪ ਕਰਨ ਨਾਲ ਕੁਝ ਨਹੀਂ ਬਣਨਾ, ਜਿੰਨੀ ਦੇਰ ਤੱਕ ਅੰਦਰ ਵਾਲਾ ਮਨਵਾ ਚੁੱਪ ਨਹੀਂ ਕਰਦਾ। ਚੁੱਪੈ ਚੁੱਪ ਨਾ ਹੋਵੀ, ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਹਿਤ ਸਿਆਣਪਾਂ, ਹਜ਼ਾਰਾਂ ਸਿਆਣਪਾਂ, ਲੱਖ ਹੋਵੇ ਲੱਖਾਂ ਹੋਣ, ਕਹਿੰਦੇ ਨੇ ਸਾਹਿਬ ਇੱਕ ਨਾ ਚੱਲੈ ਨਾਲ। ਫਿਰ ਅੱਗੇ ਹੁਣ ਸਵਾਲ ਉੱਠਿਆ, ਕਿਵ ਸਚਿਆਰਾ ਹੋਈਐ, ਪ੍ਰਸ਼ਨ ਕਿਵ ਕੂੜਾ ਟੁੱਟੈ ਪਾਲ। ਤੇ ਅੱਗੋ ਫਿਰ ਪ੍ਰਸ਼ਨੋਤਰੀ, ਉੱਤਰ ਕੀ ਏ? ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਨਹੀਂ, ਬੇਅੰਤ ਇਹੋ ਜਿਹਾ ਪ੍ਰਮਾਣ ਮਿਲਦੇ ਨੇ। ਹੁਣ ਆਪਾਂ ਸਤਿਗੁਰੂ ਕੀ ਜਪਜੀ ਸਾਹਿਬ ਦੀ ਬਾਣੀ ਲੈ ਲਈਏ, ਸਵਾਲ ਕਰਨੇ ਆ। ਸਤਿਗੁਰੂ ਭਰੀਐ ਹੱਥ ਪੈਰ ਤਨ ਦੇ, ਸਵਾਲ ਏ, ਉੱਤਰ ਮਿਲਦਾ ਪਾਣੀ ਧੋਤਾ ਉੱਤਰ ਸਿੱਖੇ। ਅਸੀਂ ਪੁੱਛਦੇ ਹਾਂ ਦਾਤਾ ਜੀ, ਮੂਤ ਪਲੀਤੀ ਕੱਪੜ ਹੋਏ, ਉੱਤਰ ਵੀ ਉਹਨਾਂ ਦਾ ਤੇ ਪ੍ਰਸ਼ਨ ਵੀ ਉਹਨਾਂ ਦਾ। ਸਾਹਿਬ ਕਹਿੰਦੇ ਦੇ ਸਾਬੂਨ ਲਈਐ ਉਹ ਧੋਏ। ਪੁੱਛਦੇ ਆ ਭਰੀਐ ਮਤ ਪਾਪਾਂ ਕੇ ਸੰਗ, ਉੱਤਰ ਮਿਲਦਾ ਉਹ ਧੋਪੈ ਨਾ ਮੈਂ ਕਰਾਂਗਾ। ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਦੋਹਰਾ, ਮੈਂ ਭਾਈ ਗੁਰਦਾਸ ਦੀ ਇਸ ਤੁੱਕ ਵੱਲ ਲਿਆਉਣੀ ਚਾਹੁੰਦਾ ਵਾ। ਦੁੱਖ ਦੁੱਖ ਜਿੰਦ ਅਰਬਿੰਦ ਗਏ ਭੇਟ ਰੱਖ। ਗੁਰੂ ਤੇਗ ਬਹਾਦਰ ਜੀ ਪਹਿਲਾਂ ਸਵਾਲ ਪੈ ਕਰਦੇ ਨੇ, ਹੇ ਮੇਰੇ ਵਾਹਿਗੁਰੂ, ਜੀਵ ਜਿਹੜਾ ਇੰਨਾ ਕੁ ਆਤਮਕ ਬਲ ਤੋਂ ਹੀਣੇ, ਮਾਇਆ ਦੇ ਬੰਧਨ ਨੇ ਇਹਨੂੰ ਇੰਨਾ ਕੁ ਜਖਮ ਲਿਆ, ਵਿਕਾਰਾਂ ਦੇ ਬੰਧਨ ਇੰਨੇ ਕੁ ਇਹਨੂੰ ਪੈ ਗਏ ਨੇ, ਇਹਦੇ ਅੰਦਰ ਕੋਈ ਤਾਕਤ ਨਹੀਂ ਉਹ ਆਪਣੇ ਬਲ ਦੇ ਨਾਲ ਦਾਤਿਆ ਛੁੱਟ ਸਕੇ, ਆਤਮਕ ਬਲ ਖਤਮ ਹੋ ਚੁੱਕਾ। ਤੇ ਗੁਰੂ ਸਾਹਿਬ ਕਹਿੰਦੇ ਨੇ, ਹਾਂ ਜੇ ਤੇ ਰੱਖ ਬਲ ਛੁੱਟ ਕਿਉਂ। ਇਹ ਜਦੋਂ ਅਰਦਾਸ ਕਰਦਾ ਕੋਈ ਮਨੁੱਖ, ਮੇਰੇ ਵਾਹਿਗੁਰੂ ਕੋਈ ਬਲ ਨਹੀਂ ਮੇਰੇ ਅੰਦਰ, ਬਲ ਛੁੱਟ ਕਿਉਂ, ਬੰਧਨ ਪਰੇ, ਮੈਨੂੰ ਵਿਕਾਰਾਂ ਦੇ ਬੰਧਨ ਪੈ ਗਏ, ਮਾਇਆ ਦੇ ਬੰਧਨ ਪੈ ਗਏ, ਬਲ ਛੁੱਟ ਕਿਉਂ, ਬੰਧਨ ਪਰੇ, ਕਛੂ ਨਾ ਹੋਤ ਉਪਾਏ, ਹੁਣ ਕੋਈ ਉਪਾਅ ਨਹੀਂ ਮੈਂ ਬਚ ਸਕਾਂ, ਕਹੋ ਨਾਨਕ ਅਬ ਓਟ ਹਰ, ਹੁਣ ਮੈਨੂੰ ਕੇਵਲ ਤੇਰਾ ਆਸਰਾ। ਤੇ ਉਸ ਤਰ੍ਹਾਂ ਕਿਰਪਾ ਕਰਕੇ ਬੰਧਨ ਕੱਟ ਦੇਈ, ਗੱਜ ਜੋ ਹੋਸ਼ ਆਏ, ਜਿਵੇਂ ਦਾਤਿਆ ਕਦੀ ਹਾਥੀ ਦੀ ਪੁਕਾਰ ਸੁਣ ਕੇ ਉਹਦੇ ਬੰਧਨ ਕਰ ਦਿੱਤੇ ਸਨ। ਹੁਣ ਇਹ ਇੱਕ ਸਵਾਲ ਹੈ ਮੇਰੇ ਸਤਿਗੁਰੂ, ਇਹ ਪੀੜਾ ਮੇਰੀ। ਅੱਗੇ ਫਿਰ ਉੱਤਰ ਦਿੰਦੇ ਨੇ, ਕਹਿੰਦੇ ਨੇ ਯਾਦ ਰੱਖੀ, ਨਿਰਾਸ਼ ਨਾ ਹੋਈ, ਜਿੰਨੇ ਕਹਿ ਦਿੱਤਾ ਨਾ ਕਿ ਕਹੋ ਨਾਨਕ ਅਬ ਓਟ ਹਰ, ਗੱਜ ਜੋ ਹੋ ਸਹਾਏ। ਫਿਰ ਅੱਗੋਂ ਜਦੋਂ ਗੁਰੂ ਕਿਰਪਾ ਕਰਕੇ ਅੰਦਰ ਬਲ ਬਖਸ਼ਦਾ, ਉਹੀ ਹਿਰਦਾ ਕਹਿ ਦਿੰਦਾ ਬਲ ਹੋਵਾ, ਬੰਧਨ ਛੁੱਟੇ, ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰਾ ਹੱਥ ਮੈਂ, ਤੁਮੀ ਹੋਤ ਸਹਾਏ। ਮੇਰੇ ਵਾਹਿਗੁਰੂ ਤੇਰੇ ਹੱਥ ਵਿੱਚ ਕੀ ਕੁਝ ਨਹੀਂ, ਜਿਹੜਾ ਬਲ ਜੀਣਾ ਬੰਦਾ ਤੇਰੇ ਕੋਲ ਡਿੱਗ ਪੈ, ਤੂੰ ਬਲ ਜੀਣਿਆਂ ਨੂੰ ਬਲ ਦੇ ਦੇ। ਸਾਹਿਬ ਕਹਿੰਦੇ ਨੇ ਦੁੱਖ ਗਜਿੰਦ ਅਰਬਿੰਦ ਗਏ ਭੇਟ ਰੱਖ ਹੈ, ਤਾਂ ਕਹਿ ਕਾਜਾ ਚੱਕਰ ਪਾਨ ਆਣ ਗ੍ਰਸ ਹੈ। ਗ੍ਰਾਹ ਜੀ ਉਹਦੀ ਖਾਤਰ ਪ੍ਰਭੂ ਨੇ ਆ ਕੇ ਉਹਨੂੰ ਤੰਦਰੇ ਤੋਂ ਬਚਾ ਦਿੱਤਾ। ਤਿੰਨ ਗੱਲਾਂ ਦੇ ਕੇ ਭਾਈ ਸਾਹਿਬ ਫਿਰ ਨਿਚੋੜ ਦੀ ਗੱਲ ਕਰਦੇ ਨੇ, ਕਹਿਣ ਲੱਗੇ ਕਹਾਂ ਕਹੂ ਕਰਾ, ਕੱਛ ਹੋਤ ਮੈਂ ਕਹੂੰ ਕੇ ਕੀਏ। ਕਮਾਲ ਦਾ ਬਚਨ, ਕਹਾਂ ਕਹੂੰ ਕਰੈ, ਕੀ ਤੇਰਾ ਕੋਈ ਵਿਗਾੜ ਸਕਦਾ, ਹੋਤ ਮੈਂ ਕਹੂੰ ਕੇ ਕੀਏ। ਜੇ ਕੋਈ ਕਰਨਾ ਚਾਹੇ ਤੇ ਕੁਝ ਕਰ ਵੀ ਨਹੀਂ ਸਕਦਾ, ਜਿੰਨੇ ਮਰਜ਼ੀ ਯਤਨ ਕਰ ਲੈ। ਕਹਾਂ ਕਹੂੰ ਕਰੈ, ਕੱਚ ਹੋਤ ਮੈਂ ਕਹੂੰ ਕੇ ਕੀਏ, ਜਾਂ ਕਿ ਪ੍ਰਭ ਮਾਨ ਲੇ ਸਭਾ ਸੁਖ ਤਾਂ ਜੀ। ਜਿਹਦੀ ਗੱਲ ਨੂੰ ਰੱਬ ਮੰਨ ਲਵੇ ਨਾ, ਉਹਨੂੰ ਭਲਿਆ ਕੋਈ ਦੁੱਖ ਦੇ ਹੀ ਨਹੀਂ ਸਕਦਾ। ਜਿਹਨੇ ਓਠ ਇੱਕ ਦੀ ਤੱਕੀ, ਹਜ਼ੂਰ ਨੇ ਤਾਂ ਹੀ ਬਾਣੀ ਵਿੱਚ ਬਚਨ ਕੀਤੇ, ਕਹਿਣ ਲੱਗੇ ਤੁਧ ਨੂੰ ਛੋੜ ਪ੍ਰਭ ਜਾਈਐ ਕਹਿ ਧਾਰ। ਹੁਣ ਦੱਸ ਮੈਂ ਤੈਨੂੰ ਛੱਡ ਕੇ ਕਿਹਦੇ ਦਰ ਤੇ ਜਾਵਾਂ, ਕਿਉਂਕਿ ਤੇਰੇ ਨਾਲ ਵੱਡਾ ਕੋਈ ਨਹੀਂ ਦਿਸਦਾ। ਤੁਧ ਨੂੰ ਛੋੜ ਪ੍ਰਭ ਜਾਈਐ ਕਹਿ ਧਾਰ। ਕਹਿਣ ਲੱਗੇ ਆ ਨਾ ਬੀਆ ਤੇਰੀ ਸੰਸਰ, ਮੇਰੇ ਵਾਹਿਗੁਰੂ ਤੇਰੇ ਬਰਾਬਰ ਹੋਰ ਕੋਈ ਹੈ ਨਹੀਂ। ਤੇਰੇ ਸੇਵਕ ਕੋ ਕਿਸ ਕੀ ਕਾਣ, ਤੇਰੇ ਸੇਵਕ ਨੂੰ ਕਿਸੇ ਦਾ ਭੈ ਨਹੀਂ, ਤੇ ਜੇ ਕੋਈ ਉਹਦਾ ਵਿਗਾੜਨਾ ਵੀ ਚਾਹੇ, ਜੇ ਤੂੰ ਬਲ ਦੇ ਦੇ। ਸਾਕਤ ਭੁੱਲਾ ਫਿਰੈ ਬਿਬਾਣ, ਸਾਕਤ ਬੰਦਾ ਜਿਹੜਾ ਉਹਦਾ ਵਿਰੋਧ ਕਰਦਾ, ਉਹ ਇਸ ਤਰ੍ਹਾਂ ਭਟਕਦਾ ਜਿਵੇਂ ਕਿਤੇ ਜੰਗਲ ਵਿੱਚ ਭਟਕ ਗਿਆ ਹੋਵੇ। ਉਹਨੂੰ ਆਪਣੇ ਜੀਵਨ ਦੀ ਸਮਝ ਨਹੀਂ। ਹਜ਼ੂਰ ਨੇ ਇਹੀ ਕਿਹਾ, ਕਹਿਣ ਲੱਗੇ ਟੇਕ ਇੱਕ ਦੀ ਲੈ ਕੇ ਤੁਰੀ, ਦੇਖ ਮੈਂ ਪ੍ਰਭੂ ਦੀ ਕਿਰਪਾ। ਸਤਿਗੁਰੂ ਕੀ ਬਾਣੀ ਵਿੱਚ ਇੱਕ ਪ੍ਰਮਾਣ ਹੁੰਦਾ, ਪੁਰਾਤਨ ਸਮੇਂ ਨਾਲ ਬੀਬੀਆਂ ਹੱਥ ਵਾਲੀ ਚੱਕੀ ਨਾਲ ਦਾਣੇ ਪੀਣੇ ਆਟਾ ਤਿਆਰ ਕਰਨਾ। ਗੁਰੂ ਨਾਨਕ ਸਾਹਿਬ ਜੀ ਨੇ ਬੜਾ ਪਿਆਰਾ ਦ੍ਰਿਸ਼ਟਾਂਤ ਦਿੱਤਾ, ਉਦਾਹਰਨ ਦਿੱਤੀ। ਕਹਿਣ ਲੱਗੇ ਇੱਕ ਬੀਬੀ ਨੇ ਚੱਕੀ ਜਦੋਂ ਹੱਥ ਵਾਲੀ ਫੇਰੀ, ਇੱਕ ਹੱਥ ਨਾਲ ਪੁੜ ਘੁਮਾਇਆ, ਦੂਜੇ ਹੱਥ ਨਾਲ ਉਸ ਪੁੜ ਦੇ ਵਿੱਚ ਦਾਣੇ ਪਾਏ ਨੇ, ਤੇ ਜਿਹੜੇ ਦਾਣੇ ਚੱਕੀ ਦੇ ਪੁੜਾ ਥੱਲੇ ਆ ਗਏ, ਚੱਕੀ ਦੇ ਪੁੜ ਨੇ ਪੀ ਕੇ ਬਰੀਕ ਕਰ ਦਿੱਤੇ, ਆਟਾ ਬਣ ਗਿਆ। ਸਾਹਿਬ ਕਹਿੰਦੇ ਨੇ ਜਦੋਂ ਚੱਕੀ ਦਾ ਉਪੜ ਵਾਲਾ ਪੁੜ ਚੁੱਕ ਕੇ ਬੀਬੀ ਨੇ ਚੱਕੀ ਦੇ ਪੁੜ ਸਾਫ਼ ਕਰਨ ਲੱਗੀ, ਤੇ ਕੁਝ ਕੁ ਦਾਣੇ ਅਜੇ ਵੀ ਸਾਬਤ ਕਿੱਲੀ ਨਾਲ ਬਚੇ ਹੋਏ ਨੇ। ਕਹਿੰਦੇ ਨੇ ਹੈਰਾਨਗੀ ਦੀ ਬਾਤ ਕਿ ਨਾਲ ਦੇ ਅਨੇਕਾਂ ਦਾਣੇ ਜਿਹੜੇ ਨੇ ਚੱਕੀ ਦੇ ਪੁੜਾ ਨੇ ਦਲ ਦਿੱਤੇ, ਉਹਨਾਂ ਨੇ ਪੀ ਦਿੱਤੇ, ਤੇ ਪੁੱਛਿਆ ਆਹ ਦਾਣੇ ਸਾਬਤ ਕਿਵੇਂ ਬਚ ਗਏ। ਹਜ਼ੂਰ ਆਪੇ ਉੱਤਰ ਦਿੰਦੇ ਨੇ, ਕਹਿਣ ਲੱਗੇ ਜਵਾਬ ਮਿਲਿਆ, ਜਿਹੜੇ ਦਾਣੇ ਕਿੱਲੀ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਚੱਕੀ ਦੇ ਪੁੜ ਵੀ ਕੁਝ ਨਹੀਂ ਵਿਗਾੜ ਸਕਦੇ। ਇਸੇ ਤਰ੍ਹਾਂ ਸੰਸਾਰ ਮਾਨੋ ਚੱਕੀ ਦਾ ਪੁੜ ਤਿਆ ਚੱਲਦਾ, ਵਿਕਾਰਾਂ ਦੇ ਪੁੜ ਪੀਂਦੇ ਪਏ ਨੇ ਮਨੁੱਖਾਂ ਨੂੰ, ਤੇ ਜਿਹੜੇ ਗੁਰੂ ਕੀ ਬਾਣੀ ਤੇ ਪ੍ਰਭੂ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਚੱਕੀ ਦੇ ਪੁੜ ਕੁਝ ਵੀ ਨਹੀਂ ਵਿਗਾੜ ਸਕਦੇ। ਸਾਹਿਬ ਕਹਿੰਦੇ ਨੇ ਯਾਦ ਰੱਖੀ ਮਣਾ, ਵੇਖ ਪਰਮੇਸ਼ਵਰ ਦੇ ਰੰਗ, ਦੋ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਟ, ਜੋ ਡਰ ਰਹੇ ਸੇ ਉਭਰੇ ਨਾਨਕ ਅਜਬ ਦਿੱਠ। ਜਿਹੜੇ ਉਹਦੇ ਡਰ ਨਾਲ ਜੁੜ ਗਏ ਉਹ ਬਚ ਗਏ, ਉਭਰੇ ਦਰ ਤੇ ਉਹ ਬਚ ਗਏ, ਉਹਨਾਂ ਤੇ ਪ੍ਰਭੂ ਨੇ ਕਿਰਪਾ ਕੀਤੀ। ਤੇ ਕਈ ਵਾਰੀ ਜਿਨ੍ਹਾਂ ਨੇ ਟੇਕ ਇੱਕ ਦੀ ਲਈ ਹੋਵੇ ਨਾ, ਉਹਨਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਵੀ ਬੜੀਆਂ ਰਮਜ ਭਰਪੂਰ ਹੁੰਦੀਆਂ। ਬਾਬਾ ਫਰੀਦ ਸਾਹਿਬ ਦਾ ਜੀਵਨ ਬੜਾ ਪੜਨ ਨਾਲ ਇਹ ਸੰਬੰਧ ਰੱਖਦਾ, ਉਹਨਾਂ ਦੇ ਜੀਵਨ ਦੀਆਂ ਬੜੀਆਂ ਅਲੌਕਿਕ ਘਟਨਾਵਾਂ ਨੇ। ਕਮਾਈ ਵਾਲੀ ਹੱਦ ਕਰ ਦਿੱਤੀ ਬਾਬੇ ਫਰੀਦ ਨੇ। ਇੱਕ ਵਿਦਵਾਨ ਨੇ ਬੜਾ ਸੋਹਣਾ ਕਿਹਾ, ਕਹਿੰਦਾ ਔਰੰਗਜ਼ੇਬ ਉਹਨੇ ਵੀ ਇਸਲਾਮ ਦੀ ਗੱਲ ਕੀਤੀ, ਪਰ ਚੇਤੇ ਰੱਖਣਾ ਇਹਦੇ ਤੇ ਤਰਕ ਵੀ ਵਿਦਵਾਨ ਕਰਦੇ ਨੇ। ਕਹਿੰਦੇ ਨੇ ਜੇ ਵਾਕੀ ਇਸਲਾਮ ਦਾ ਉਹ ਪ੍ਰਚਾਰਕ ਹੁੰਦਾ, ਤੇ ਜਿਹੜਾ ਆਪਣੇ ਸਕੇ ਬਾਪ ਦਾ ਕਤਲ ਕਰਦਾ, ਭਰਾਵਾਂ ਦਾ ਕਤਲ ਕਰਦਾ, ਭੈਣ ਨੂੰ ਬੱਚੀ ਨੂੰ ਮਿੱਠਾ ਜ਼ਹਿਰ ਦੇ ਸਕਦਾ, ਉਹ ਕਦੀ ਰੱਬ ਦਾ ਪ੍ਰਚਾਰਕ ਨਹੀਂ ਬਣ ਸਕਦਾ। ਧਿਆਨ ਰੱਖਣਾ, ਇੱਕ ਵਿਦਵਾਨ ਨੇ, ਇਕਬਾਲ ਨੇ ਤਾਂ ਆਖਰੀ ਖਤੰਗ ਕਿਹਾ ਇਸਲਾਮ ਦੇ ਭੱਠੇ ਦਾ, ਆਖਰੀ ਖਤੰਗ ਸੀ ਔਰੰਗਜ਼ੇਬ। ਪਰ ਇੱਕ ਵਿਦਵਾਨ ਨੇ ਬੜੀ ਸੋਹਣੀ ਗੱਲ ਕੀ, ਕਹਿੰਦਾ ਔਰੰਗਜ਼ੇਬ ਹੱਥ ਤਲਵਾਰ ਏ, ਬਾਬੇ ਫਰੀਦ ਦੇ ਮੁੱਖ ਵਿੱਚ ਮਿੱਠੀ ਜ਼ਬਾਨ ਏ, ਜਿਹਨੂੰ ਸ਼ੱਕਰ ਗੰਦ ਵੀ ਕਹਿੰਦੇ ਨੇ। ਕਹਿੰਦੇ ਨੇ ਔਰੰਗਜ਼ੇਬ ਦੇ ਭੱਠੇ ਦੇ ਤੀਰ, ਔਰੰਗਜ਼ੇਬ ਦੀ ਲਿਸ਼ਕ ਦੀ ਤਲਵਾਰ, ਔਰੰਗਜ਼ੇਬ ਦੇ ਦਿਨ ਰਾਤ ਹਾਥੀਆਂ ਦੇ ਕੁਚਲਦੇ ਹੋਏ ਪੈਰ, ਲੋਕਾਂ ਨੂੰ ਕੁਚਲਦੇ ਹੋਏ ਹਾਥੀ, ਉਹਨਾਂ ਇਸਲਾਮ ਦੀ ਗੱਲ ਨਾ ਕਰ ਸਕੇ, ਉਨੀ ਰੱਬ ਦੀ ਗੱਲ ਨਾ ਕਰ ਸਕੇ ਜਿੰਨੀ ਗੱਲ ਬਾਬੇ ਫਰੀਦ ਦੀ ਮਿੱਠੀ ਜ਼ਬਾਨ ਨੇ ਕਰ ਦਿੱਤੀ। ਕਿਉਂਕਿ ਉਹਨਾਂ ਨੇ ਰੱਬ ਦਾ ਪ੍ਰਚਾਰ ਕੀਤਾ, ਉਹਨਾਂ ਦੇ ਜੀਵਨ ਦੀ ਘਟਨਾ ਉਹਨਾਂ ਟੇਕ ਇੱਕ ਦੀ ਲਈ, ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਵੀ ਉਹਨਾਂ ਦੇ ਨੇ ਜਿਨ੍ਹਾਂ ਨੇ ਦੁਨੀਆਂ ਦੀ ਆਦ ਛੱਡ ਕੇ ਇੱਕ ਦੀ ਟੇਕ ਲਈ। ਸਤਿਗੁਰੂ ਨੇ ਬੜਾ ਪਿਆਰਾ ਬਾਣੀ ਵਿੱਚ ਬਚਨ ਦਰਜ ਕੀਤਾ ਬਾਬਾ ਫਰੀਦ ਜੀ ਦਾ। ਜਦੋਂ ਅਸੀਂ ਪੜ੍ਹਦੇ ਹਾਂ ਫਰੀਦਾ ਬਾਰ ਪਰਾਏ ਬੈਸਣਾ, ਬਗਾਨੇ ਦੇ ਦਰਵਾਜ਼ੇ ਤੇ ਮੈਨੂੰ ਨਾ ਭਾਈ ਮੇਰੇ ਵਾਹਿਗੁਰੂ, ਬਾਹਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ। ਇੱਥੋਂ ਤੱਕ ਗੱਲ ਕਹਿ ਦਿੱਤੀ, ਜੇ ਬਗਾਨੇ ਦੇ ਦਰਵਾਜ਼ੇ ਤੇ ਲਿਜਾਣੀ, ਉਹਦੇ ਦਰ ਤੇ ਜਾਣ ਤੋਂ ਪਹਿਲਾਂ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲਈ, ਮੈਨੂੰ ਜੀਣ ਦਾ ਕੋਈ ਚਾਅ ਨਹੀਂ। ਜੇ ਤੂੰ ਇਵੇਂ ਰੱਖੀ, ਜੇ ਤੂੰ ਇਵੇਂ ਰੱਖਣਾ ਚਾਹੁੰਦਾ ਕਿਸੇ ਦੇ ਦਰ ਦਾ ਮੁਤਾਜ, ਜੀਓ ਸਰੀਰੋਂ ਲੈ ਜਿੰਦ ਨੂੰ ਕੱਢ ਲਈ। ਤੇ ਲਿਖਦਾ ਸੱਜਣ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ, ਅੰਤਲੇ ਦਿਨਾਂ ਵਿੱਚ ਜਦੋਂ ਬਾਬਾ ਫਰੀਦ ਜੀ ਕਮਜ਼ੋਰ ਹੋ ਗਏ, ਤਨ ਤੇ ਬੁਢੇਪਾ ਆਇਆ, ਤੇ ਗੱਲਾਂ ਉਹਨਾਂ ਪਤੇ ਦੀਆਂ ਕੀਤੀਆਂ, ਮੌਤ ਨਾਲ ਜੇ ਕਿਸੇ ਨੇ ਗੱਲਾਂ ਕਰਨੀਆਂ ਨੇ ਤਾਂ ਬਾਬੇ ਫਰੀਦ ਦੇ ਸ਼ਲੋਕ ਜ਼ਰੂਰ ਪੜ੍ਹੇ। ਚੇਤੇ ਰੱਖਣਾ ਕਿੰਨਾ ਕੁ ਨੇੜੇ ਹੋ ਕੇ ਉਹ ਗੱਲ ਕਰਦੇ ਨੇ। ਚਾਰ ਸ਼ਬਦ ਨੇ ਬਾਬਾ ਫਰੀਦ ਜੀ ਦੇ, ਬਾਕੀ ਸ਼ਲੋਕ ਨੇ। ਉਹਨਾਂ ਨੇ ਬਚਨ ਕੀਤਾ, ਕਹਿੰਦੇ ਨੇ ਜਦੋਂ ਤੁਰੇ ਜਾਂਦੇ ਨੇ ਨਾ, ਤਨ ਤੇ ਬੁਢੇਪਾ ਸੀ, ਹੱਥ ਵਿੱਚ ਡਗੋਰੀ ਪਕੜੀ, ਤੇ ਥੋੜਾ ਜਿਹਾ ਘਰੋਂ ਬਾਹਰ ਨਿਕਲੇ ਸੋਟੀ ਦੇ ਆਸਰੇ, ਤੇ ਨਾਲ ਮੁਰੀਦ ਨੇ ਚੇਲੇ ਨੇ, ਤੇ ਸੋਟੀ ਭਵਾ ਕੇ ਦੂਰ ਸੱਟੀ, ਤੇ ਪੁੱਛਣ ਵਾਲਿਆਂ ਪੁੱਛਿਆ ਕਿਉਂ, ਤੇ ਇੱਕੋ ਦਮ ਮੱਥੇ ਤੇ ਹੱਥ ਰੱਖ ਕੇ ਕਹਿਣ ਲੱਗੇ, ਉਹ ਫਰੀਦ ਸਾਰੀ ਜ਼ਿੰਦਗੀ ਤਾਂ ਇੱਕ ਤੋਂ ਬਿਨਾਂ ਕਿਸੇ ਦੀ ਟੇਕ ਲਈਓ ਨਹੀਂ ਹੂੰ, ਹੁਣ ਜਾਣ ਲੱਗਿਆ ਬੇਜਾਨ ਇੱਕ ਸੋਟੀ ਦੇ ਆਸਰੇ ਤੁਰਨਾ ਪਿਆ, ਸਾਰੀ ਜ਼ਿੰਦਗੀ ਇੱਕ ਦੇ ਆਸਰੇ ਰਿਹਾ, ਜਾਣ ਲੱਗਿਆ ਹੁਣ ਇੱਕ ਬੇਜਾਨ ਸੋਟੀ ਦੇ ਆਸਰੇ ਤੁਰਨਾ। بس وہ یاسرا تک ساری زندگی جی دی ٹیک لئی آ یہی کارن جپن والے لی ڈنگوری بھی نام بن جاتا ہے صاحب دے بانی بھی تاں ہی بابا نام دیو کہندے میں اندلے کی ٹیک تیرا نام کھنڈکارا میں انا غریب میرے لی ٹیک تیرا نام ہے صاحب شری گرو پنچم پتا اج بچن کر دے نے کہن لگے ہے گر سکھا او پربھو کنی کرپا کر دے نے اترنگ ترنگ تارن ہے پہلا بچن اترنگ ایڑا گیتر لگا ترنگ دا ارتھ دا آسرا اترنگ شبد آ گیا یہ مطلب ہے جنہ دا آسرا نہیں اترنگ ترنگ تارن ہے ہے ترنی تر ویگرو آسرا دین والیا جنہ دا کوئی آسرا نہیں تو انہ دا آسرا بن جانا انہ دا سہارا بننا اترنگ ترنگ تارن ہے پہلا میں ارج کیتی ایڑا لگا اترنگ جدا کوئی آسرا نہیں ترنگ او دا آسرا بن جانا تارنے ہے ترنی تر ویگرو تو انہوں ٹیک دینا نردنگ جڑے غریب نے تن نام نرہرے نرہرے دا ارتھ بھی ویگرو ہے کہن لگے جڑا غریب جدے پلے کچھ نہیں تو کرپا کر کے نام دا خزانہ دے کے او دا آسرا بن جانا تے چیتے رکھو جدے کول نام ہے نا او دے نالوں وڈا دنیا تے امیر کوئی نہیں جے حضور دا ایک بچن آندا سی کہنے شرم ترم دوے نانکا جے تن پلے پائے عجتائیں جے چار ٹکے ہون تے بابا کہندا سو تن متر نہ کانڈیا جت سر چوٹا کھائے جن کا پلے تن وسا تن کا نو فقیر ہن تے فقیر در تے بندگی کرنے والا نہیں یہ تے فقیر در تے کنگال جدے کول کلا دنیا دا تن ہے او دے نالوں دوالیا دنیا تے بندہ کوئی نہیں جن کے پلے تن وس ہے تن کا نو فقیر جن کا ہردے تو وس ہے تے نر گنی گہیر جنہاں دے ہردے وچ تو میں آڑ گام کو شیپرو کھویو لاکھی نہ میرے داتا ایسی بھگت گوبند کی کیت ہستی جیتا شرم کرتے دم آڑ کو تے گنی تنیتا تو انہاں لی تن دے نام ہی تن بنا دے نردنن جڑے غریب نے تن نام نر ہرے انہاں نوں نام دے خزانے دینے تے صاحب کہندے آنات نات گوبند ہے آنات در تے جدا مالک کوئی نہیں نات دا ارتھ سوامی کئی واری نہ بانی پڑھ دیا من وچ پرنے ہوندے نے اسی شبد بڑے او جے ورتنے میرا خیال ہے خالصے دے بول بالیاں وچ یتیم شبد کتے نہیں آیا بھائی کان سنگھ نابا دے جڑے دتے نا خالصے دے بول بالے یتیم نے سی ویسے شبد ورتنے آ فلانا یتیم ہے چیتے رکھو سکھ کدی یتیم نہیں جے ہوندا یتیم او ہوندا ہے جدے سر تو ماں باپ دا سایہ اٹھ جائے تے جڑا سکھ روز گاؤندا ہوئے تو میرا پتا تو ہے میرا ماتا تو میرا بندب تو میرا پراتا ہے جڑا گاؤندا ہوئے میرے داتا ایک پتا ایک کے ہم بھارت تو میرا گرہائی سب نا کا ماں پیو آپ ہے ہر جی ماتا ہر جی پتا ہر جیو پرتپالک او گاؤن والا کدی یتیم نہیں جے ہوندا سکھ کدی یتیم نہیں ستگرو بچن کردے نے ہاں جدا کوئی مالک نہیں میرے ویگرو او دا مالک تو بڑھ جانے او دے تے تو کرپا کرنے بھائی صاحب ہورا ایک دن گھٹنا سنائی سی مینوں یاد ہے پھول تے سندلی دی گرو ہر رائے صاحب دے دربار وچ آئے کوئی نہیں سر تے تے گرو نے ایکو گل کہی سی اج ٹڈ کھڑکاندے آئے نے نا کدی انہاں دی اولاد دے گھوڑیاں دے پانی انہاں دی اولاد دے گھوڑے یمنا ندی تک پانی پیا کرنے اینی سمرتھا سی آنات نات گوبند ہے جدا کوئی مالک نہیں ہوتا مالک تو بننا ہے صاحب کہن لگے بل ہین جدے کول طاقت نہیں بل تو ہین ہے بل کیشو ہے کیشو در تے سونے کیساں والے آ کہ میرے ویگرو سونے کیساں والے جڑا بل تو ہین ہے اونوں تو بل دے دینا بل ہین بل کیشو ہے اگے کہندے نے سرب بھوت دیال اچت سرب در تے سارے ہوں بانی وچ بھوت دا ارتھ بیتا ہویا سما بھی آندا ہے بھوت دا ارتھ آپا وہ بھی کرنے آ بھوت پریت تے ایتھے بھوت دا ارتھ نہ سمے تے بھوت دا ارتھ نہ ایتھے وہ بھوت پریت جی پڑھنے آ کئی کوٹ بھوت پریت سوکر مرگاچ ایتھے بھوت دا ارتھ جیو صاحب کہن لگے سرب بھوت دیال ہے ہے میرے ویگرو سرب بھوت دیال اچت ہے سرب بھوت در تے سارے جیو جڑے نے دیال اونا اتے تو دیا کرنا اچت دا ارتھ ہوندا تینوں کدی کسے نے ختم نہیں کرنا تو ابناشی ہے मेरे वाहगुरु अविनाशी हर एक जीव उत्ते तेरी दया सर्ब भूत दयाल अचुत दीन बांधव दामोदर है दीन दर से गरीब बांधव दा अर्थ दा रिश्तेदार साक्ष बंदी जिस गरीब दा कोई नहीं ना ओदा रिश्तेदार मेरा वाहगुरु बन जांदा है ओदा रिश्तेदार मेरा गुरु नानक बन जांदा है। खैर यही कारण मैं उधर अर्ज कीती सी कदी देखो प्रेमे दा कोई रिश्तेदार नहीं पर गुरु अमरदास मां बाप बन गए ओदा रिश्तेदार साक्ष बंदी है दीन बांधव दामोदर है दामोदर दा अर्थ करदे ने उधर दा अर्थ हुंदा है पेट दाम दा अर्थ करदे ने तड़ागी जिदे चार चपेरे जिदे पेट दे दुआले तड़ागी एदा अर्थ वैसे वाहगुरु है दामोदर है ओ मेरा वाहगुरु। साहब कहन लगे फिर हुण पता है आपां नूं की कहना चाहिदा है सरबग्य है सरबग्य दरते तू सम्राट है पूर्ण पुरख तू पूरा है पुरख दरते तू बिल्कुल समाया है कोई थां ऐसी नहीं जिथे तू नहीं तू सबनी थाई जिथे हो जाई घट घट मैं हर जू बैसा तू हर थां है जल थल मैयल पूरिया रविया बिच बना सरबग्य है पूर्ण पुरख भगत वच्छल करुणा मैं भगत वच्छल भगती करन वालियां नू तू प्यार करने जेड़े तेरी भगती कर देने तू उना दे बड़ा नेड़े में सतगुरु ने बचन कीता कहिंदे ने रब नू वस करना कोई छोटी जी गल नहीं वैसे कर लैंदे ने जिन्हां नू करन दी जाच आ जाए कहिंदे ने जे कल्ला असीं पढ़िए ना मैं इन्ने पाठ कर लै मैं इन्ना वेदां दा पाठी चेते रखियो प्यारियो जिद्दन जपण वाले चिरदे ने एक तीर मार दिता ना ते सौ साल ग्रंथ पढ़ने वाले की सारी कमाई उत्ते पानी फेर के रख देगा जिहड़ा जपण वाला है जिन्हें कमाया साहब कहिंदे ने ना तू आवै बस वेद पढ़ावना है वचन हुंदा पहला ना तू आवै बस वेद पढ़ावना है मेरे दाता जी तू वेद पढ़न दे नाल कदी वे बस विच नहीं आउंदा ना तू आवै बस बहुत किणावना है किणावना दा अर्थ हुंदा अंदरों ते तरने लैणे बाहरों एवें रोई जाना मेरे वाहगुरु तू साडा मैं गरीब हाँ कह लगे हो जे भूत झूठिया कर लिया मैं रब कदी रीझदा नहीं ना तू आवै बस बहुत किणावना ना तू आवै बस वेद पढ़ावना ना तू आवै बस धरती ढाई है ना तू आवै बस तीर्थ नहाई है ना तू आवै बस किता सियाण पै ना तू आवै बस बहुता दान दे सब को तेरा बस अगम अगोचरा है पर तू भगता कह बस भगता तान तेरा मेरा वाहगुरु भगता नू प्यार करने वाला है भगत वच्छल करुणामय है करुणामय दा अर्थ है करुणा करदा है तरस करदा है दया करदा है। साहब अगे कह लगे घट घट बसंत बास देवे हर एक दे हिरदे विच बास दे वाहगुरु तेरा निवास है पार ब्रह्म परमेश्वर है हे परमेश्वर मेरे पार ब्रह्म जिदा पार वाला बन्ना किसे नहीं पाया तू घट घट विच फिर इना कुछ रब की सिफत करके आपा की मंगना है। साहब कहिंदे जाचंत मंग जचंत दा अर्थ मंगना नानक कृपाल प्रसादन प्रसाद दा अर्थ कृपा मंग तू वाहगुरु दे चरणां विचो कृपा की मंग नै बिसरंत नै बिसरंत नै बिसरंत दा अर्थ तू मैनू ना भुली तू मैनू ना भुली नारायण है हे नारायण वाहगुरु। साहब कहिंदे ने मैं यही मंगना जचंत नानक कृपाल प्रसादन नै बिसरंत नै बिसरंत नारायण है तू कृपा करके मेनू कदी ना भुली क्योंकि मुंह को तू ना बिसार तू ना बिसार तू ना बिसार राह मैया तू ना मेनू भुली गुरु कृपा करे सानू भी यकीन ओना को बढ़ जाए जिन्ना यकीन एक सूफी संत बाबे फरीद नू रब ते वे। वाहिगुरु जी का खालसा वाहिगुरु जी की